ਹੁਣ ਬੇਨਤੀ ਹੈ ਗਿਆਨੀ ਗੁਰਮੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਸੰਪਰਦਾ ਪਿੰਡਰਾਂ ਕਿ ਉਹ ਇਸ ਤੋਂ ਵੀ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਜਿਹੜੇ ਆਪਣੇ ਵਿਚਾਰ ਆ ਸ੍ਰੀ ਦਸਵੇਂ ਗ੍ਰੰਥ ਜੀ ਦੇ ਬਾਰੇ ਉਹ ਆਪ ਜੀ ਦੇ ਨਾਲ ਸਾਂਝੇ ਕਰਨ। ਉਸ ਤੋਂ ਬਾਅਦ ਮਾਨਯੋਗ ਡਾਕਟਰ ਜਸਬੀਰ ਸਿੰਘ ਜੀ ਸਾਬਰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ।
ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਪਰਚਾ ਲਿਖਿਆ ਗਿਆ, ਇਸ ਦਾ ਜੋ ਮੂਲ ਵਿਸ਼ਾ ਹੈ ਉਹ ਹੈ ਚਰਿੱਤਰੋ ਪਖਿਆਨ ਅਤੇ ਸਿਧਾਂਤ। ਵਾਸਤਵ ਵਿੱਚ ਤਾਂ ਇਹਦੇ ਲਈ ਕਾਫੀ ਟਾਈਮ ਚਾਹੀਦਾ ਸੀ, ਪਰ ਸੈਕਟਰੀ ਸਾਹਿਬਾਨ ਵੱਲੋਂ ਹੁਕਮ ਹੋਇਆ ਕਿ ਬਹੁਤ ਹੀ ਸੰਖੇਪ ਵਿੱਚ ਰਹਿਣਾ ਹੈ। ਜੋ ਚਰਿੱਤਰੋ ਪਖਿਆਨ ਦਸ਼ਮੇਸ਼ ਪਾਤਸ਼ਾਹ ਜੀ ਨੇ ਅੰਕਿਤ ਕੀਤਾ, ਸਭ ਤੋਂ ਪਹਿਲੇ ਤਾਂ ਜਦੋਂ ਇਹਨੂੰ ਪੜ੍ਹਨਾ ਹੈ ਨਾ, ਪੜ੍ਹਨ ਤੋਂ ਪਹਿਲੇ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬੋਲ ਆਉਂਦੇ ਨੇ, ਜੋਤ ਓਹਾ ਜੁਗਤ ਸਾਏ, ਇਹ ਭਾਵਨਾ ਦਿਲ ਵਿੱਚ ਹੋਣੀ ਚਾਹੀਦੀ ਹੈ। ਜਦੋਂ ਇਸ ਭਾਵਨਾ ਸਿਧਾਂਤ ਦੀ ਰੋਸ਼ਨੀ ਦੇ ਵਿੱਚ ਇਹਨਾਂ ਸਿੱਖਿਆਵਾਂ ਨੂੰ ਵੇਖਾਂਗੇ ਤਾਂ ਸਾਨੂੰ ਬਹੁਤ ਕੁਝ ਲੱਭੇਗਾ। ਔਰ ਦਸਮ ਗ੍ਰੰਥ ਦੇ ਅੰਦਰ 405 ਇਸ ਦੇ ਅਧਿਆਅ ਹਨ, ਜਿਨ੍ਹਾਂ ਦੀ ਬਾਬਤ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਵੀ ਵੇਖਾਂਗੇ ਨਾ, ਤਾਂ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਹੀ ਇਸ ਵਿਚਾਰ ਨੂੰ ਅਨੈਲਿਸਿਸਕ ਢੰਗ ਦੇ ਨਾਲ ਇਨਸਾਨ ਦੀ ਇਨਸਾਨੀਅਤ ਨੂੰ ਔਰ ਨਾਲ ਨਾਲ ਜੋ ਇਸਤਰੀ ਜਾਤ ਹੈ ਉਸ ਦੇ ਪੱਖ ਨੂੰ ਲਿਖਦਿਆਂ ਹੋਇਆਂ ਆਖਦੇ ਨੇ, ਇੱਕ ਪੱਖ ਦੇ ਵਿੱਚ ਸਹਿ ਕੀ ਸਾਰ ਸੁਹਾਗਨ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਪਰ ਦੂਜਾ ਪੱਖ ਸਤਿਗੁਰੂ ਜੀ ਸੋਰਟ ਦੀ ਵਾਰ ਅੰਦਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਨੇ, ਸਤਿਗੁਰੂ ਜੀ ਆਖਦੇ ਨੇ, ਜਿਉਂ ਛੁੱਟੜ ਘਰ ਘਰ ਫਿਰੈ ਦੋਹ ਚਾਰਨ ਬਦਨਾਓ। ਔਰ ਮਹਾਨ ਇਤਿਹਾਸਕਾਰ ਭਾਈ ਕਾਨ ਸਿੰਘ ਜੀ ਨਾਭਾ, ਜਿੱਥੇ ਉਹ ਦਸਮ ਗ੍ਰੰਥ ਦੇ ਚਰਿੱਤਰਾਂ ਦੇ ਸੰਬੰਧ ਵਿੱਚ ਲਿਖਦੇ ਨੇ, ਉੱਥੇ ਉਹ ਸਾਰਾ ਕੁਝ ਲਿਖਦਿਆਂ ਹੋਇਆਂ ਅਖੀਰ ਦੇ ਉੱਪਰ ਜਾ ਕੇ ਆਖਦੇ ਨੇ ਕਿ ਇਹਨਾਂ ਚਰਿੱਤਰਾਂ ਨੂੰ ਪੜ੍ਹਨਦਿਆਂ ਹੋਇਆਂ ਇਹ ਭਾਵ ਹਰਗਿਜ਼ ਨਹੀਂ ਲੈਣਾ ਚਾਹੀਦਾ ਕਿ ਧਰਮ ਪਤਨੀਆਂ ਅਤੇ ਯੋਗ ਇਸਤਰੀਆਂ 'ਤੇ ਵਿਸ਼ਵਾਸ ਕਰਨਾ ਅਯੋਗ ਹੈ। ਪਰ ਇੱਕ ਗੱਲ ਦਾ ਕਿ ਕਮਾਤਰ ਹੋ ਕਰਕੇ ਪਰ ਇਸਤਰੀਆਂ ਦੇ ਪੇਚਾਂ ਵਿੱਚ ਫਸ ਜਾਣਾ ਲੋਕ ਪਰਲੋਕ ਨੂੰ ਖੋਹ ਲੈਣਾ ਕੁਕਰਮ ਹੈ। ਔਰ ਇਸੇ ਨੂੰ ਬੜਾ ਖੋਲ੍ਹ ਕੇ ਦਸ਼ਮੇਸ਼ ਜੀ ਨੇ ਜਿੱਥੇ ਲਿਖਿਆ ਉੱਥੇ ਨਾਲ ਨਾਲ ਜਦੋਂ ਵੀ ਕੋਈ ਚਰਿੱਤਰ ਦੀ ਸੰਪੰਨਤਾ ਆਉਂਦੀ ਹੈ, ਜਿੱਥੇ ਕਿਤੇ ਸਿਧਾਂਤ ਲਿਖਣ ਦੀ ਗੱਲ ਆਉਂਦੀ ਹੈ, ਸਤਿਗੁਰੂ ਜੀ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ, ਜਿਨ੍ਹਾਂ ਨੂੰ ਸਤਿਗੁਰੂ ਜੀ ਰਾਮਕਲੀ ਦੀਵਾਰ ਅੰਦਰ ਆਖਦੇ ਨੇ, ਸਹੰਸਰ ਦਾਨ ਦੇ ਇੰਦਰ ਰਵਾਇਆ। ਔਰ ਹੋਰ ਖੁੱਲ੍ਹ ਕੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਪ੍ਰਭਾਤੀ ਰਾਗ ਅੰਦਰ ਆਖਦੇ ਨੇ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ। ਔਰ ਇਸੇ ਨੂੰ ਆਪਾਂ ਚਰਿੱਤਰਾਂ ਦੇ ਵਿੱਚੋਂ ਜਦੋਂ ਵੇਖਾਂਗੇ ਤਾਂ ਚਰਿੱਤਰਾਂ ਦੇ ਅੰਦਰ ਦਸ਼ਮੇਸ਼ ਜੀ 21ਵੇਂ ਚਰਿੱਤਰ ਵਿੱਚ ਲਿਖਦੇ ਨੇ, ਪਰ ਨਾਰੀ ਕੇ ਤਜੇ ਭਜੇ ਸਹਿਸ ਵਾਸਵ ਭਗ ਪਾਏ। ਔਰ 186ਵੇਂ ਚਰਿੱਤਰ 'ਚ ਲਿਖਦੇ ਨੇ, ਇੰਦਰ ਵਿਸ਼ਨ ਬ੍ਰਹਮਾ ਸ਼ਿਵ ਹੋਈ ਤ੍ਰਿਆ ਚਰਿੱਤਰ ਤੇ ਬਚਤ ਨਾ ਕੋਈ। 263ਵੇਂ ਚਰਿੱਤਰ ਦੇ ਅੰਦਰ ਦਸ਼ਮੇਸ਼ ਜੀ ਲਿਖਦੇ ਨੇ ਕਿ ਤ੍ਰਿਆ ਚਰਿੱਤਰ ਕੋ ਮੂੜ ਕਸ਼ ਭੇਵ ਸਕਾ ਨਹਿ ਪਾਏ। ਔਰ 332ਵੇਂ ਚਰਿੱਤਰ 'ਚ ਲਿਖਦੇ ਨੇ, ਇਨ ਇਸਤਰੀਆਂ ਕੇ ਚਰਤ ਅਪਾਰਾ ਜਿਨ੍ਹੇ ਨਾ ਵਿਦਨਾ ਸਾਕਤ ਵਿਚਾਰਾ। ਔਰ ਜਦੋਂ ਚਰਿੱਤਰ ਆਰੰਭ ਹੁੰਦੇ ਨੇ ਉਹਨਾਂ ਦੇ ਆਰੰਭ ਦੇ ਅੰਦਰ ਹੀ ਦਸ਼ਮੇਸ਼ ਜੀ ਨੇ ਜਿੱਥੇ ਮੰਗਲਾਂ ਵਾਲਾ ਤਿਉਹਾਰ ਲਿਖਿਆ ਹੈ ਨਾ, ਉਹ ਇੱਕ ਵੱਖਰਾ ਤਿਉਹਾਰ ਲਿਖਿਆ ਹੈ। ਔਰ ਉੱਥੋਂ ਗਾਂ ਉਲੱਥੇ ਦੀ ਜੋ ਵਿਚਾਰ ਹੈ ਉਹ ਮੰਤਰੀਆਂ ਤੇ ਰਾਜੇ ਦੇ ਸੰਵਾਦ ਵਾਲੀ ਹੈ। ਔਰ ਸਾਰੇ ਤਿਉਹਾਵਾਂ ਦੇ ਅਖੀਰ ਵਿੱਚ ਉਹ ਵੱਖੋ ਵੱਖਰੇ ਕਿ ਆ ਇਨਵਾਂ ਤੇ ਆ ਇਨਵਾਂ ਤੇ ਆ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਲਿਖਿਆ ਹੋਇਆ। ਔਰ ਜਿੱਥੇ ਚਰਿੱਤਰ ਸੰਪੰਨ ਹੁੰਦੇ ਨੇ ਉੱਥੇ ਦਸ਼ਮੇਸ਼ ਪਾਤਸ਼ਾਹ ਜੀ ਨੇ, ਜਿਸ ਨੂੰ ਪੰਜ ਪਿਆਰੇ ਸਹਿਬਾਨ ਜਦੋਂ ਅੰਮ੍ਰਿਤ ਤਿਆਰ ਕਰਦੇ ਨੇ, ਉਹਦੇ ਵਿੱਚ ਪੜ੍ਹੀ ਜਾਣ ਵਾਲੀ ਜੋ ਚੌਪਈ ਸਾਹਿਬ ਹੈ ਉਹ ਚਰਿੱਤਰਾਂ ਦੇ ਸਭ ਤੋਂ